ਸਾਧ ਮੋਹੇ ਲਾਦੀ ਅੰਕਾਰੇ ਤੋਸ ਨਾਹੀ ਪ੍ਰਭ ਕਰਨਾ ਹਾਰੇ।
ਲੋ ਹਜ਼ੂਰ ਕਹਿੰਦੇ ਨੇ ਅਮਰ ਡਿੱਗਣ ਦਾ ਕਾਰਨ ਕੀ ਹੈ? ਸਾਧ ਮੋਹੇ ਲਾਦੀ ਅਹੰਕਾਰੇ, ਵੀ ਜਿਹੜੀ ਜੀਵ ਰੂਪ ਇਸਤਰੀ ਹੈ ਉਹ ਜਿਹੜੇ ਵਿਸ਼ੇ ਵਿਕਾਰਾਂ ਦੇ ਸਵਾਦ ਨੇ ਤੇ ਹੋਰ ਪਰਿਵਾਰ ਦਾ ਮੋਹ ਹੈ ਤੇ ਹੰਕਾਰ ਦੇ ਨਾਲ ਉਹ ਲੱਦੀ ਹੋਈ ਸੀ, ਇਸੇ ਕਰਕੇ ਉਹ ਤੋਂ ਅੰਮ੍ਰਿਤ ਨਹੀਂ ਸੰਭਾਲਿਆ ਗਿਆ। ਦੋਸ਼ ਨਾਹੀਂ ਪ੍ਰਭ ਕਰਨਾ ਹਾਰੇ, ਇਹਦੇ ਵਿੱਚ ਉਸ ਕਰਨਹਾਰ ਸਿਰਜਣਹਾਰ ਪਰਮ ਪਿਤਾ ਪਰਮਾਤਮਾ ਦਾ ਕੋਈ ਦੋਸ਼ ਨਹੀਂ ਹੈ, ਉਹਨੇ ਤਾਂ ਸਾਰਿਆਂ ਨੂੰ ਅੰਮ੍ਰਿਤ ਦੀ ਦਾਤ ਬਰਾਬਰ ਬਖਸ਼ੀ ਹੈ। ਨਰ ਮਨੁੱਖਾਂ ਨੂੰ ਇੱਕ ਨਿਧਾਨਾ ਕਲਗੀਧਰ ਪਾਤਸ਼ਾਹ ਨੇ ਤਾਂ ਹਰ ਗੁਰਸਿੱਖ ਮਾਈ ਭਾਈ ਨੂੰ ਖੁੱਲ ਦਿੱਤੀ ਹੈ। ਪੀਵੋ ਪਾਹੁਲ ਖੰਡ ਤਾਰ ਹੋਏ ਜਨਮ ਸੁਹੇਲਾ, ਬਈ ਤੁਸੀਂ ਸਾਰੇ ਹੀ ਮਾਈ ਭਾਈ ਅੰਮ੍ਰਿਤ ਛਕੋ, ਸਾਰੇ ਹੀ ਗੁਰੂ ਦੇ ਸਪੁੱਤਰ ਸਪੁੱਤਰੀਆਂ ਬਣੋ, ਪਰ ਸਾਡੇ ਮਾੜੇ ਕਰਮ ਨੇ ਅਸੀਂ ਨਹੀਂ ਛਕ ਸਕਦੇ। ਇਹਦੇ ਉੱਤੇ ਦੋਸ਼ ਸਤਿਗੁਰੂ ਨੂੰ ਨਹੀਂ ਹੈ, ਉਸ ਦੋਸ਼ ਵਾਹਿਗੁਰੂ ਨੂੰ ਨਹੀਂ, ਸਾਡਾ ਆਪਣਾ ਹੀ ਦੋਸ਼ ਹੈ ਜੇ ਨਹੀਂ ਛਕਦੇ।
ਸਾਧ ਸੰਗ ਮਿਟੇ ਭਰਮ ਅੰਧਾਰੇ, ਨਾਨਕ ਮੇਲੀ ਸਿਰਜਣ ਹਾਰੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਧ ਸੰਗਤ ਦੇ ਵਿੱਚ ਮਿਲ ਕੇ ਜਿਹੜੇ ਭਰਮ ਦੇ ਹਨੇਰੇ ਮਿਟ ਗਏ ਨੇ, ਨਾਨਕ ਮੇਲੀ ਸਿਰਜਣ ਹਾਰੇ, ਤੇ ਫਿਰ ਉਹ ਸਿਰਜਣਹਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜੀਵ ਰੂਪ ਇਸਤਰੀ ਨੂੰ ਆਪਣੇ ਨਾਲ ਮੇਲ ਲਿਆ।
ਆਸਾ ਮਹੱਲਾ ਪੰਜਵਾਂ, ਚਰਨ ਕਮਲ ਕੀ ਆਸ ਪਿਆਰੇ, ਜਮ ਕੰਕਰ ਨਸ ਗਏ ਵਿਚਾਰੇ।
ਲੋ ਹੁਣ ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਸਿਮਰਨ ਕਰਦਾ ਹੈ, ਉਹਦੇ ਨਾਲ ਪਿਆਰ ਕਰਦਾ ਹੈ, ਉਹਨੂੰ ਕੀ ਮਿਲਦਾ ਹੈ? ਤਾਂ ਹਜ਼ੂਰ ਫਰਮਾਉਂਦੇ ਨੇ, ਤੂੰ ਚਿਤ ਆਵੈ ਤੇਰੀ ਮਾਇਆ, ਸਿਮਰਤ ਨਾਮ ਸਗਲ ਰੋਕ ਹਿਆ। ਰਹਾਓ ਇਹ ਹੈ ਸਿਧਾਂਤ ਰੂਪ ਪੰਕਤੀਆਂ। ਹੇ ਵਾਹਿਗੁਰੂ ਤੇਰੀ ਮਾਇਆ, ਜਦੋਂ ਤੇਰੀ ਮਿਹਰ ਹੋਵੇ ਤੂੰ ਚਿਤ ਆਵੈ ਫਿਰ ਤੂੰ ਚੇਤੇ ਆਉਣਾ, ਜਿਸ ਉੱਤੇ ਤੇਰੀ ਮਿਹਰ ਹੋਵੇ ਫਿਰ ਉਹ ਤੈਨੂੰ ਯਾਦ ਕਰਦਾ। ਸਿਮਰਤ ਨਾਮ ਸਗਲ ਰੋਕ ਹਿਆ, ਤੇਰੇ ਨਾਮ ਦਾ ਸਿਮਰਨ ਕਰਦਿਆਂ ਹੋਇਆਂ ਸਾਰੇ ਰੋਕ ਹਿਆ ਨਾਸ ਹੋ ਜਾਂਦੇ ਨੇ। ਇਸ ਲਈ ਜਦੋਂ ਤੇਰੀ ਮਿਹਰ ਹੋਵੇ ਤੇ ਫਿਰ ਇਹ ਮਨੁੱਖ ਤੇਰਾ ਸਿਮਰਨ ਕਰਦਾ ਹੈ, ਤੇ ਸਿਮਰਨ ਕਰਕੇ ਉਹਦੇ ਸਾਰੇ ਰੋਗ ਨਾਸ ਹੋ ਜਾਂਦੇ ਨੇ। ਲੋ ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਚਰਨ ਕਮਲ ਕੀ ਆਸ ਪਿਆਰੇ, ਜਮ ਕੰਕਰ ਨਸ ਗਏ ਵਿਚਾਰੇ।
ਹੇ ਪਿਆਰੇ ਪ੍ਰਭੂ ਜੀ, ਸਾਡੇ ਮਨ ਦੇ ਵਿੱਚ ਤੁਹਾਡੇ ਚਰਨਾਂ ਕਮਲਾਂ ਦੀ ਪਿਆਸ ਹੈ, ਜਿਸਦਾ ਸਦਕਾ ਜਮ ਕੰਕਰ ਨਸ ਗਏ ਵਿਚਾਰੇ, ਜਿਹੜੇ ਜਮ ਦੂਤ ਸਨ ਵਿਚਾਰੇ ਉਹ ਵੀ ਨਸ ਕੇ ਚਲੇ ਗਏ, ਭਾਵ ਉਹ ਵੀ ਸਾਡੇ ਪਾਸੋਂ ਦੌੜ ਕੇ ਦੂਰ ਚਲੇ ਗਏ, ਕਿਉਂਕਿ ਜਿੱਥੇ ਵਾਹਿਗੁਰੂ ਦੇ ਚਰਨਾਂ ਕਮਲਾਂ ਦੀ ਪਿਆਸ, ਉਹਦੇ ਨਾਮ ਦੀ ਤੜਪ, ਉਹਦੇ ਨਾਮ ਦਾ ਪਿਆਰ ਪੈਦਾ ਹੋ ਜਾਂਦਾ ਹੈ, ਉੱਥੇ ਜਮਦੂਤ ਨੇੜੇ ਨਹੀਂ ਆ ਸਕਦੇ।
ਤੂੰ ਚਿਤ ਆਵੈ ਤੇਰੀ ਮਾਇਆ, ਸਿਮਰਤ ਨਾਮ ਸਗਲ ਰੋਗ ਖਿਆ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਉਹਨੂੰ ਚੇਤੇ ਆਉਣਾ ਜਿਹਦੇ ਉੱਤੇ ਤੇਰੀ ਮਿਹਰ ਹੋਵੇ, ਤੇਰੀ ਕਿਰਪਾ ਤੋਂ ਬਿਨਾਂ ਨਾਮ ਨਹੀਂ ਜਪਿਆ ਜਾ ਸਕਦਾ। ਸਿਮਰਤ ਨਾਮ ਸਗਲ ਰੋਗ ਖਿਆ, ਤੁਹਾਡੇ ਨਾਮ ਦਾ ਸਿਮਰਨ ਕਰਦਿਆਂ ਹੋਇਆਂ ਸਾਡੇ ਸਾਰੇ ਰੋਗ ਖਿਆ ਨਾਸ ਹੋ ਗਏ ਹਨ।
ਅਨਕ ਦੁਖ ਦੇਵੈ ਅਵਰਾ ਕੋ, ਪਹੁੰਚ ਨ ਸਕੈ ਜਨ ਤੇਰੇ ਕੋ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦੇਖ ਲੋ ਜਿਹੜੇ ਜਮਦੂਤ ਨੇ, ਜਿਹੜੇ ਹੋਰ ਪਾਪੀ ਜੀਵ ਨੇ, ਉਹਨਾਂ ਨੂੰ ਅਨੇਕਾਂ ਤਰ੍ਹਾਂ ਦੇ ਦੁੱਖ ਦਿੰਦੇ ਨੇ, ਪਹੁੰਚ ਨਾ ਸਕੈ ਜਨ ਤੇਰੇ ਕੋ, ਪਰ ਜਿਹੜੇ ਤੇਰੇ ਜਨ ਦਾਸ ਨੇ ਜਮਦੂਤ, ਉਹਨਾਂ ਦੇ ਨੇੜੇ ਨਹੀਂ ਪਹੁੰਚ ਸਕਦੇ। ਕਿਉਂ? ਉਹਨਾਂ ਦੇ ਕੋਲ ਤੇਰਾ ਨਾਮ ਹੁੰਦਾ, ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ, ਅਗਨੀ ਉਧਰ ਮਾਹੇ, ਸੁਣ ਕੇ ਜਮਕੇ ਦੂਤ ਨਾਏ ਤੇਰਾ ਛੱਡ ਜਾਏ। ਉਹ ਨਾਮ ਦਾ ਸਦਕਾ ਜਮਦੂਤ ਉਹਦੇ ਨੇੜੇ ਨਹੀਂ ਜਾ ਸਕਦੇ। ਇਸੇ ਲਈ ਹਜ਼ੂਰ ਕਹਿੰਦੇ ਹਰ ਗੁਰਸਿੱਖ ਮਾਈ ਭਾਈ ਨੂੰ ਨਾਮ ਜਪਣਾ ਚਾਹੀਦਾ ਹੈ।
ਦਰਸ ਤੇਰੇ ਕੀ ਪਿਆਸ ਮਨ ਲਾਗੀ, ਸਹਿਜ ਆਨੰਦ ਬਸੈ ਬੈਰਾਗੀ।
ਲੋ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਜਿਨ੍ਹਾਂ ਮਹਾਂਪੁਰਖਾਂ ਦੇ ਮਨ ਦੇ ਵਿੱਚ ਤੁਹਾਡੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ, ਉਹ ਸੰਸਾਰ ਵਲਿਓਂ ਵੈਰਾਗਵਾਨ ਹੋ ਕੇ ਸਹਿਜ ਆਨੰਦ ਬਸੈ, ਵੀ ਉਹ ਸਹਿਜ ਅਵਸਥਾ ਦੇ ਆਨੰਦ ਵਿੱਚ ਵਸਦੇ ਨੇ, ਭਾਵ ਉਹ ਹਮੇਸ਼ਾ ਲਈ ਆਤਮਕ ਆਨੰਦ ਦੇ ਵਿੱਚ ਚੁੱਭੀਆਂ ਲਾਉਂਦੇ ਹਨ।
ਨਾਨਕ ਕੀ ਅਰਦਾਸ ਸੁਣੀ ਜੈ, ਕੇਵਲ ਨਾਮ ਹਿਰਦੈ ਮੈਂ ਦੀਜੈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਸਾਡੀ ਤੇਰੇ ਚਰਨਾਂ ਵਿੱਚ ਅਰਦਾਸ ਹੈ ਤੇ ਤੂੰ ਸਾਡੀ ਅਰਦਾਸ ਸੁਣ। ਕੀ ਚਾਹੁੰਦੇ ਹੋ? ਕੇਵਲ ਨਾਮ ਹਿਰਦੈ ਮੈਂ ਦੀਜੈ, ਕੇਵਲ ਨਰੋਲ ਨਾਮ ਸਾਡੇ ਹਿਰਦੇ ਵਿੱਚ ਵਸ ਜਾਵੇ, ਬਸ ਇਹ ਕਿਰਪਾ ਕਰ ਦਿਓ, ਹੋਰ ਸਾਨੂੰ ਕੁਛ ਨੀ ਚਾਹੀਦਾ।
ਆਸਾ ਮਹੱਲਾ ਪੰਜਵਾਂ, ਮਨ ਤ੍ਰਿਪਤਾਨੋ ਮਿਟੇ ਜੰਜਾਲ, ਪ੍ਰਭ ਆਪਣਾ ਹੋਇਆ ਕਿਰਪਾਲ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ, ਜਦੋਂ ਸਤਿਗੁਰੂ ਦੀ ਸਤ ਸੰਗਤ ਦੀ ਕਿਰਪਾ ਹੁੰਦੀ ਹੈ, ਫਿਰ ਕਿਹੜੇ ਕਿਹੜੇ ਲਾਭ ਹੁੰਦੇ ਨੇ ਉਹਨਾਂ ਦੇ ਬਾਰੇ ਦੱਸਦੇ ਨੇ। ਸੰਤ ਪ੍ਰਸਾਦ ਭਲੀ ਬਣੀ, ਜਾ ਕੇ ਗ੍ਰਹਿ ਸਭ ਕੁਛ ਹੈ ਪੂਰਨ, ਸੋ ਪੇਟਿਆ ਨਿਰਭੈ ਧਨੀ ਰਹਾਉ। ਹਜ਼ੂਰ ਕਹਿੰਦੇ ਨੇ, ਸੰਤ ਪ੍ਰਸਾਦ, ਸੰਤਾਂ ਦੀ ਕਿਰਪਾ ਨਾਲ ਸਾਡੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਭਲੀ ਬਣੀ, ਚੰਗੀ ਬਣ ਗਈ ਹੈ। ਅਥਵਾ ਸੰਤ ਪ੍ਰਸਾਦ ਸ਼ਾਂਤ ਸਰੂਪ ਸਤਿਗੁਰੂ ਦੀ ਕਿਰਪਾ ਦੇ ਨਾਲ ਸਾਡੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਚੰਗੀ ਮਿੱਤਰਤਾ ਬਣ ਗਈ ਹੈ। ਜਾ ਕੇ ਗ੍ਰਹਿ ਸਭ ਕੁਛ ਹੈ ਪੂਰਨ, ਜਿਸ ਅਕਾਲ ਪੁਰਖ ਦੇ ਘਰ ਦੇ ਵਿੱਚ ਸਭ ਕੁਛ ਐਨ ਲਵਾ ਲਵ ਭਰਿਆ ਹੋਇਆ ਹੈ। ਸਭ ਨਦਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ ਸੋ ਭੇਟਿਆ ਨਿਰਭੈ ਧਨੀ। ਉਹ ਜਿਹੜਾ ਨਿਰਭੈ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ, ਨਿਰਭਉ ਤੇ ਨਿਰਵੈਰ ਸਰੂਪ, ਵੀ ਉਹ ਸਾਨੂੰ ਆ ਕੇ ਮਿਲ ਪਿਆ ਹੈ। ਇਹ ਸਾਰੀ ਗੁਰੂ ਦੀ ਕਿਰਪਾ ਹੋਈ ਹੈ, ਗੁਰੂ ਦੀ ਮਿਹਰ ਦੇ ਨਾਲ ਸਾਨੂੰ ਸਾਰੇ ਲਾਭ ਪ੍ਰਾਪਤ ਹੋਏ ਹਨ।
ਮਨ ਤ੍ਰਿਪਤਾਨੋ ਮਿਟੇ ਜੰਜਾਲ, ਪ੍ਰਭ ਆਪਣਾ ਹੋਇਆ ਕਿਰਪਾਲ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਪ੍ਰਭ ਆਪਣਾ ਹੋਇਆ ਕਿਰਪਾਲ। ਸਾਡਾ ਆਪਣਾ ਪ੍ਰਭੂ, ਸਾਡਾ ਆਪਣਾ ਜੋ ਅਕਾਲ ਪੁਰਖ ਹੈ, ਉਹ ਸਾਡੇ ਤੇ ਮਿਹਰਬਾਨ ਹੋਇਆ ਹੈ। ਉਹਦੀ ਕਿਰਪਾ ਨਾਲ ਮਨ ਤ੍ਰਿਪਤਾਨੋ, ਮਨ ਤ੍ਰਿਪਤ ਹੋ ਗਿਆ ਹੈ ਤੇ ਸਾਰੇ ਜੰਜਾਲ ਵੀ ਮਿਟ ਗਏ ਹਨ।
ਸੰਤ ਪ੍ਰਸਾਦ ਭਲੀ ਬਣੀ, ਜਾ ਕੇ ਗ੍ਰਹਿ ਸਭ ਕਿਛ ਹੈ ਪੂਰਨ, ਸੋ ਭੇਟਿਆ ਨਿਰਭੈ ਧਨੀ ਰਹਾਉ।
ਲੋ, ਸ਼ਾਂਤ ਸਰੂਪ ਸਤਿਗੁਰੂ ਦੀ ਕਿਰਪਾ ਦੇ ਨਾਲ ਸਾਡੀ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਚੰਗੀ ਬਣ ਗਈ ਹੈ, ਜਿਸ ਵਾਹਿਗੁਰੂ ਦੇ ਘਰ ਦੇ ਵਿੱਚ ਵੀ ਸਾਰੇ ਸਭ ਕੁਛ ਪਰਿਪੂਰਨ ਹੈ। ਭਾਵ ਉਸ ਵਾਹਿਗੁਰੂ ਦੇ ਘਰ ਦੇ ਵਿੱਚ ਵੀ ਨੌ ਨਿਧੀਆਂ, 18 ਸਿੱਧੀਆਂ, ਨਾਮ ਭਗਤੀ ਦੇ ਖਜ਼ਾਨੇ ਭਰੇ ਹੋਏ ਨੇ। ਸੋ ਪੇਟਿਆ ਨਿਰਭੈ ਧਨੀ, ਉਹ ਜੋ ਐਸਾ ਨਿਰਭਉ ਤੇ ਨਿਰਵੈਰ ਕਰੋੜਾਂ ਬ੍ਰਹਿਮੰਡਾਂ ਖੰਡਾਂ ਦਾ ਮਾਲਕ, ਉਹ ਅਕਾਲ ਪੁਰਖ ਵਾਹਿਗੁਰੂ ਸਾਨੂੰ ਆ ਕੇ ਮਿਲਿਆ ਹੈ।
ਨਾਮ ਦ੍ਰਿੜਾਇਆ ਸਾਧ ਕਿਰਪਾਲ, ਮਿਟ ਗਈ ਭੂਖ ਮਹਾ ਬਿਕਰਾਲ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਵੀ ਸਾਧ ਕਿਰਪਾਲ, ਇੱਥੇ ਹੈ ਵੀ ਕਿਰਪਾਲੂ ਸਤਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ, ਸਾਧ ਰੂਪ ਆਪਣਾ ਤਨ ਧਾਰਿਆ। ਇੱਥੇ ਸਾਧ ਸਤਿਗੁਰੂ ਦਾ ਵਾਚਕ ਹੈ। ਨਾਮ ਦ੍ਰਿੜਾਇਆ ਸਾਧ ਕਿਰਪਾਲ, ਵੀ ਕਿਰਪਾਲੂ ਸਤਿਗੁਰੂ ਨੇ ਸਾਨੂੰ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾ ਦਿੱਤਾ। ਮਿਟ ਗਈ ਭੁੱਖ ਮਹਾਂ ਵਿਕਰਾਲ, ਜਿਹੜੀ ਸਾਡੇ ਮਨ ਦੀ ਭੁੱਖ ਬੜੀ ਹੀ ਵਿਕਰਾਲ ਸੀ। ਸਹਿਸ ਕਟੇ ਲਾਕੋ ਉਠਤਾ ਵੈ, ਤ੍ਰਿਪਤ ਨਾ ਆਵੈ ਮਾਇਆ ਪਛੈ ਪਾਵੈ। ਇਹ ਡਉ ਅਗਨੀ ਵਾਂਗੂ ਜਿਹੜੀ ਅੰਦਰ ਤਿਸ਼ਨਾ ਦੀ ਅੱਗ ਲੱਗੀ ਹੋਈ ਸੀ, ਵੀ ਇਹ ਜਿਹੜੀ ਬੜੀ ਵਿਕਰਾਲ ਭੁੱਖ ਸੀ ਇਹ ਹੁਣ ਮਿਟ ਗਈ ਹੈ।
ਠਾਕੁਰ ਆਪਣੇ ਕੀਨੀ ਦਾਤ, ਜਲਨ ਬੁਝੀ ਮਨ ਹੋਈ ਸਾਤ।
ਲੋ, ਸਾਡੇ ਮਾਲਕ ਵਾਹਿਗੁਰੂ ਨੇ ਵੀ ਇਹ ਆਪਣੇ ਵੱਲੋਂ ਸਾਨੂੰ ਇਹ ਇੱਕ ਦਾਤ ਬਖਸ਼ੀ ਹੈ, ਇਹ ਸਾਨੂੰ ਇੱਕ ਤੋਹਫਾ ਦਿੱਤਾ ਹੈ। ਇਹ ਜੋ ਨਾਮ ਦੀ ਦਾਤ ਹੈ, ਭਗਤੀ ਦੀ ਦਾਤ ਹੈ, ਇਹ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇਹ ਗਿਫਟ ਦਿੱਤਾ ਹੈ। ਜਲਨ ਬੁਝੀ ਮਨ ਹੋਈ ਸ਼ਾਂਤ, ਜਿਸ ਦਾ ਸਦਕਾ ਸਾਡੇ ਅੰਦਰੋਂ ਜਲਨ ਬੁਝ ਗਈ ਹੈ, ਤਪਸ਼ ਬੁਝ ਗਈ ਹੈ ਤੇ ਸਾਡੇ ਮਨ ਦੇ ਵਿੱਚ ਸ਼ਾਂਤੀ ਆ ਗਈ ਹੈ।
ਮਿਟ ਗਈ ਭਾਲ ਮਨ ਸਹਿਜ ਸਮਾਨਾ, ਨਾਨਕ ਪਾਇਆ ਨਾਮ ਖਜ਼ਾਨਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਸਾਡੀ ਜਿਹੜੀ ਹੋਰ ਭਾਲ ਸੀ, ਤਲਾਸ਼ ਸੀ, ਮੁੱਕ ਗਈ ਹੈ, ਕਿਉਂਕਿ ਸਾਡਾ ਮਨ ਸਹਿਜ ਅਵਸਥਾ ਵਿੱਚ ਲੀਨ ਹੋ ਗਿਆ ਹੈ ਤੇ ਨਾਨਕ ਪਾਇਆ ਨਾਮ ਖਜ਼ਾਨਾ। ਉਹ ਸਹਿਜ ਅਵਸਥਾ ਵਿੱਚ ਲੀਨ ਹੋ ਕੇ ਅਸਾਂ ਨਾਮ ਦਾ ਖਜ਼ਾਨਾ ਪ੍ਰਾਪਤ ਕਰ ਲਿਆ। ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਜਿਹੜਾ ਸਾਡੇ ਅੰਦਰ ਨਾਮ ਦਾ ਖਜ਼ਾਨਾ ਸੀ ਉਹ ਅਸੀਂ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਕਰ ਲਿਆ। ਇਸ ਲਈ ਸਾਡੀ ਜਿਹੜੀ ਹੋਰ ਤਲਾਸ਼ ਸੀ ਸਾਰੀ ਮੁੱਕ ਗਈ ਹੈ।
ਆਸਾ ਮਹੱਲਾ ਪੰਜਵਾਂ, ਠਾਕੁਰ ਸਿਉਂ ਜਾਕੀ ਬਨ ਆਈ, ਭੋਜਨ ਪੂਰਨ ਰਹੇ ਅਗਾਈ।
ਲਓ ਹੁਣ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਪਿਆਰ ਹੋ ਜਾਂਦਾ ਹੈ, ਸੰਤ ਪ੍ਰਸਾਦ ਭਲੀ ਬਣੀ ਤੇ ਫਿਰ ਉਹਨਾਂ ਨੂੰ ਕਿਸੇ ਗੱਲ ਦੀ ਕਮੀ ਨਹੀਂ ਰਹਿੰਦੀ। ਕਛੂ ਨਾ ਥੋਰਾ ਹਰ ਭਗਤਨ ਕੋ, ਖਾਦ ਖਰਚਤ ਬਿਰਸ਼ਤ ਦੇਵਨ ਕੋ, ਰਹਾਉ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਭਗਤਾਂ ਨੂੰ ਕੁਛ ਵੀ ਥੋੜਾ ਨਹੀਂ ਰਹਿੰਦਾ। ਇਹਦਾ ਮਤਲਬ ਇਹ ਹੈ ਬਈ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਭਗਤਾਂ ਨੂੰ ਸਭ ਖਜ਼ਾਨੇ ਬਖਸ਼ਿਸ਼ ਕਰ ਦਿੰਦਾ ਹੈ, ਖਾਦ ਖਰਚਤ ਬਿਲਸ਼ਤ ਦੇਵਨ ਕੋ, ਤੇ ਵਾਹਿਗੁਰੂ ਆਪਣੇ ਭਗਤਾਂ ਨੂੰ ਕਹਿੰਦਾ ਵੀ ਤੁਸੀਂ ਜਿੰਨਾ ਮਰਜ਼ੀ ਸ਼ਕੀ ਚੱਲੋ ਤੇ ਜਿੰਨਾ ਮਰਜ਼ੀ ਸ਼ਿਕਾਈ ਚੱਲੋ ਤੇ ਜਿੰਨਾ ਮਰਜ਼ੀ ਬਿਲਸ਼ਤ ਦਾ ਅਰਥ ਹੈ ਵੀ ਇਹਨੂੰ ਭੋਗੀ ਜਾਓ ਇਕੱਠੇ ਹੋ ਕੇ ਤੇ ਅੱਗੇ ਵੀ ਵੰਡੀ ਜਾਓ, ਇਹਦੇ ਵਿੱਚ ਕਦੇ ਕਮੀ ਨਹੀਂ ਆਵੇਗੀ। ਕਿਉਂਕਿ ਜਿਹੜੀ ਭਗਤਾਂ ਨੂੰ ਵਾਹਿਗੁਰੂ ਨੇ ਨਾਮ ਸਿਮਰਨ ਦੀ ਦਾਤ ਬਖਸ਼ੀ ਹੈ, ਇਹ ਇੱਕ ਐਸਾ ਖਜ਼ਾਨਾ ਹੈ, ਖਾਵੇ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਜਿੰਨਾ ਜਿੰਨਾ ਅਸੀਂ ਨਾਮ ਜਪਦੇ ਹਾਂ, ਦੂਜਿਆਂ ਲਈ ਜਪਦੇ ਹਾਂ, ਤੇ ਫਿਰ ਜਿੰਨਾ ਵੀ ਅਸੀਂ ਸੰਗਤ ਦੇ ਰੂਪ ਦੇ ਵਿੱਚ ਬੈਠ ਕੇ ਸਿਮਰਨ ਕਰਦੇ ਹਾਂ, ਫਿਰ ਕਿਸੇ ਗੱਲ ਦੀ ਵੀ ਕੋਈ ਕਮੀ ਨਹੀਂ ਰਹਿੰਦੀ, ਸਭ ਕੁਝ ਵਾਹਿਗੁਰੂ ਸਾਨੂੰ ਬਖਸ਼ਿਸ਼ ਕਰ ਦਿੰਦਾ ਹੈ। ਲਓ ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ,
ਠਾਕੁਰ ਸਿਉਂ ਜਾ ਕੀ ਬਨ ਆਈ, ਭੋਜਨ ਪੂਰਨ ਰਹੇ ਅਗਾਈ।
ਧੰਨ ਗੁਰੂ ਅਰਜਨ ਦੇ ਮਹਾਰਾਜ ਫਰਮਾਉਂਦੇ ਨੇ, ਗੁਰਮੁਖੋ ਜਿਸ ਦੀ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਨਾਲ ਬਣ ਆਈ ਹੈ, ਭਾਵ ਜਿਨ੍ਹਾਂ ਦਾ ਉਸ ਵਾਹਿਗੁਰੂ ਦੇ ਨਾਲ ਪਿਆਰ ਬਣ ਗਿਆ ਹੈ, ਭੋਜਨ ਪੂਰਨ ਰਹੇ ਅਗਾਈ, ਉਸ ਵਾਹਿਗੁਰੂ ਦੇ ਨਾਮ ਰੂਪੀ ਅੰਮ੍ਰਿਤ ਭੋਜਨ ਦੇ ਨਾਲ ਐਨ ਅਗਾਈ ਦਾ ਅਰਥ ਵੀ ਨੱਕੋ ਨੱਕ ਰੱਜ ਗਏ ਨੇ, ਭੋਜਨ ਪੂਰਨ ਰਹੇ ਅਗਾਈ, ਵੀ ਉਸ ਵਾਹਿਗੁਰੂ ਦੇ ਨਾਮ ਅੰਮ੍ਰਿਤ ਭੋਜਨ ਨੂੰ ਛਕ ਕੇ ਐਨ ਪੂਰਨ ਤੌਰ ਤੇ ਰੱਜ ਗਏ ਹਨ।
ਕਛੂ ਨਾ ਥੋਰਾ ਹਰ ਭਗਤਨ ਕੋ, ਖਾਤ ਖਰਚਤ ਬਿਲਚਤ ਦੇਵਨ ਕੋ ਰਹਾਉ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੇ ਭਗਤਾਂ ਨੂੰ ਕੋਈ ਵੀ ਪਦਾਰਥ ਥੋੜਾ ਨਹੀਂ ਮਿਲਦਾ, ਖੁੱਲੇ ਗੱਫੇ ਵਾਹਿਗੁਰੂ ਉਹਨਾਂ ਨੂੰ ਦਿੰਦਾ, ਖਾਣ ਲਈ ਵੀ, ਖਰਚਣ ਲਈ ਵੀ, ਤੇ ਅੱਗੇ ਹੋਰ ਸਭ ਤਰ੍ਹਾਂ ਦੇ ਆਨੰਦ ਮਾਨਣ ਦੇ ਲਈ ਤੇ ਦੂਜਿਆਂ ਨੂੰ ਵੰਡਣ ਵਾਸਤੇ ਵੀ। ਕਹਿੰਦਾ ਵੀ ਵਰਤਾਈ ਚਲੋ, ਸ਼ਕੀ ਚਲੋ, ਸ਼ਿਕਾਈ ਚਲੋ, ਉਹ ਵਾਹਿਗੁਰੂ ਪਰਮੇਸ਼ਰ ਖੁੱਲੇ ਭੰਡਾਰੇ ਆਪਣੇ ਸੇਵਕਾਂ ਨੂੰ ਬਖਸ਼ਿਸ਼ ਕਰਦਾ ਹੈ। ਤੇ ਤੁਸੀਂ ਵੇਖ ਲਓ, ਜਿੱਥੇ ਵੀ ਕੋਈ ਪਰਮੇਸ਼ਰ ਦਾ ਪਿਆਰਾ ਬੈਠ ਕੇ ਭਜਨ ਬੰਦਗੀ ਕਰਦਾ ਹੈ, ਆਪਣੇ ਆਪ ਹੀ ਮਾਇਆ ਵੀ, ਪਦਾਰਥ ਵੀ ਸਭ ਉੱਥੇ ਆਪ ਹੀ ਚੱਲ ਕੇ ਆਉਣ ਲੱਗ ਜਾਂਦੇ ਨੇ। ਇਸ ਲਈ ਜਿਨ੍ਹਾਂ ਦੀ ਵਾਹਿਗੁਰੂ ਨਾਲ ਗੱਲ ਤਾਂ ਬਣ ਆਈ ਦੀ ਹੈ, ਜਿਨ੍ਹਾਂ ਦੀ ਵਾਹਿਗੁਰੂ ਦੇ ਨਾਲ ਬਣ ਆਈ ਹੈ, ਤੇ ਫਿਰ ਵਾਹਿਗੁਰੂ ਉਹਨਾਂ ਭਗਤਾਂ ਨੂੰ ਖੁੱਲੇ ਭੰਡਾਰੇ ਦਿੰਦਾ, ਕਿਸੇ ਗੱਲ ਦੀ ਕਮੀ ਨਹੀਂ ਆਉਂਦੀ।
ਜਾ ਕਾ ਧਨੀ ਅਗਮ ਗੁਸਾਈ, ਮਾਨੁ ਕੀ ਕੋ ਕੇਰ ਚਲਾਈ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਾ ਕਾ ਧਨੀ ਅਗਮ ਗੁਸਾਈ, ਅਗਮੀ ਠੀਕ ਹੈ ਪਾਠ, ਜਾ ਕਾ ਧਨੀ ਅਗਮ ਗੁਸਾਈ, ਹਜ਼ੂਰ ਕਹਿੰਦੇ ਨੇ ਜਿਨ੍ਹਾਂ ਦਾ ਮਾਲਕ ਉਹ ਅਗਮ ਮਨ ਦੀ ਗਮਤਾ ਤੋਂ ਪਰੇ ਗੁਸਾਈ ਅਕਾਲ ਪੁਰਖ ਵਾਹਿਗੁਰੂ ਆਪ ਬਣ ਜਾਂਦਾ ਹੈ, ਮਾਨੋ ਕੀ ਕਹੋ ਕੇਤ ਚਲਾਈ, ਵੀ ਉਹਦੇ ਸਾਹਮਣੇ ਕਿਸੇ ਮਨੁੱਖ ਦੀ ਪਾਈ ਕਿੰਨੀ ਕੁ ਪੇਸ਼ ਚੱਲ ਸਕਦੀ ਹੈ, ਕੁਝ ਵੀ ਨਹੀਂ ਚੱਲ ਸਕਦੀ। ਇਹਦਾ ਮਤਲਬ ਇਹ ਹੈ ਵੀ ਜਿਨ੍ਹਾਂ ਦਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਪਿਆਰ ਹੋ ਜਾਂਦਾ ਹੈ, ਤੇ ਫਿਰ ਉਹਦੇ ਸਾਹਮਣੇ ਮਨੁੱਖ ਦੀ ਕੋਈ ਵਾਹ ਪੇਸ਼ ਨਹੀਂ ਚੱਲ ਸਕਦੀ, ਚਾਹੇ ਉਹ ਕਿਤਨਾ ਵੀ ਆਪਣੇ ਆਪ ਨੂੰ ਸ਼ਕਤੀਸ਼ਾਲੀ ਸਮਝੇ।
ਜਾ ਕੀ ਸੇਵਾ ਦਸ ਅਸ਼ਟ ਸਿਧਾਈ, ਪਲਕ ਦਿਸਤਾ ਕੀ ਲਾਗੋ ਪਾਈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਸ ਵਾਹਿਗੁਰੂ ਦੀ ਸੇਵਾ ਭਗਤੀ ਕਰਕੇ ਦਸ ਅਸ਼ਟ ਸਿਧਾਈ, ਦਸ ਦੇ ਅੱਠ ਅਠਾਰਾਂ ਸਿੱਧੀਆਂ ਵੀ ਪ੍ਰਾਪਤ ਹੋ ਜਾਂਦੀਆਂ ਨੇ, ਜਿਨ੍ਹਾਂ ਦੇ ਵਿੱਚੋਂ ਅੱਠ ਮੁੱਖ ਨੇ, ਅਣਮਾ ਮਹਿਮਾ ਗਰਮਤਾ ਲਗਮਾ ਪ੍ਰਾਪਤ ਜਾਨ ਵਸੀ ਕਰਨ ਪੁੰਨ ਇਕਤਾ ਅਸ਼ਟ ਸਿਧਕੇ ਨਾ, ਇਹ ਅੱਠ ਮੁੱਖ ਸਿੱਧੀਆਂ ਨੇ, ਦਸ ਗੌਣ ਨੇ, ਜਿਸ ਵਾਹਿਗੁਰੂ ਦੀ ਸੇਵਾ ਕਰਕੇ ਅਠਾਰਾਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ। ਪਲਕ ਦਿਸ਼ਟ ਤਾਂ ਕੀ ਲਾਗੋ ਹੋ ਪਾਈ, ਹਜ਼ੂਰ ਕਹਿੰਦੇ ਨੇ ਪਲਕ ਦਿਸ਼ਟ ਵੀ ਇੱਕ ਅੱਖ ਦੇ ਫੋਰੇ ਮਾਤਰ ਤੁਸੀਂ ਫਟਾਫਟ ਉਸ ਵਾਹਿਗੁਰੂ ਦੇ ਜਾ ਕੇ ਚਰਨੀ ਲੱਗ ਜਾਓ। ਜਿਹੜੀ ਪਲਕ ਦਿਸ਼ਟ ਦਾ ਅਰਥ ਹੈ ਵੀ ਜਿਵੇਂ ਸਾਡੀ ਜਿਵੇਂ ਪਲਕਾਂ ਜਦੋਂ ਸਾਡੀਆਂ ਖੁੱਲਦੀਆਂ ਤੇ ਬੰਦ ਹੁੰਦੀਆਂ ਨੇ, ਭਾਵ ਥੋੜੇ ਸਮੇਂ ਦੇ ਵਿੱਚ, ਪਲਕ ਦਿਸ਼ਟ ਦਾ ਅਰਥ ਹੈ ਵੀ ਇੱਕ ਅੱਖ ਦੇ ਫੋਰੇ ਦੇ ਵਿੱਚ ਹੀ, ਭਾਵ ਚਟਪਟ ਉਸ ਵਾਹਿਗੁਰੂ ਦੇ ਜਾ ਕੇ ਚਰਨੀ ਲੱਗ ਜਾਓ। ਤੇ ਕੁਛ ਵਿਦਵਾਨਾਂ ਨੇ ਪਾਲਕ ਦਿਸ਼ ਜਿਹੜਾ ਸੰਬੰਧ ਹੈ ਇਹਦੀ ਪਿਛਲੀ ਪੰਕਤੀ ਨਾਲ ਵੀ ਜੋੜਿਆ। ਜਾਕੀ ਸੇਵਾ ਦਸ ਅਸ਼ਟ ਸਦਾਈ ਪਾਲਕ ਦਿਸ਼ਟ, ਬਈ ਜਿਸ ਵਾਹਿਗੁਰੂ ਦੀ ਸੇਵਾ ਕਰਕੇ ਪਾਲਕ ਦਿਸ਼ ਦਾ ਅਰਥ ਹੈ ਵੀ ਝਟਪਟ 18 ਸਿੱਧੀਆਂ ਮਿਲ ਜਾਂਦੀਆਂ ਨੇ ਅਤੇ ਤਾਂ ਕਿ ਲਾਗੋ ਪਾਏ ਤੁਸੀਂ ਉਹਦੇ ਚਰਨੀ ਲੱਗ ਜਾਓ। ਅਤੇ ਵੈਸੇ ਇਹਦਾ ਦੂਜੇ ਪਾਸੇ ਵੀ ਅਰਥ ਠੀਕ ਹੀ ਟੁੱਕਦਾ ਹੈ ਵੀ ਜਿਸ ਵਾਹਿਗੁਰੂ ਦੀ ਸੇਵਾ ਕਰਕੇ 18 ਸਿੱਧੀਆਂ ਪ੍ਰਾਪਤ ਹੁੰਦੀਆਂ ਹੈ ਪਾਲਕ ਦਿਸ਼ਟ, ਵੀ ਇੱਕ ਅੱਖ ਦੇ ਫੋਰੇ ਮਾਤਰ ਭਾਵ ਝਟਪਟ ਤੁਸੀਂ ਉਸ ਵਾਹਿਗੁਰੂ ਦੇ ਚਰਨੀ ਲੱਗ ਜਾਵੋ।
ਜਾਗੋ ਦਇਆ ਕਰੋ ਮੇਰੇ ਸਵਾਮੀ, ਕੋ ਨਾਨਕ ਨਾਹੀ ਤਿਨ ਕਾਮੀ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮੇਰੇ ਮਾਲਕ ਵਾਹਿਗੁਰੂ ਜੀ, ਜਿਸ ਉੱਤੇ ਤੁਸੀਂ ਆਪਣੀ ਦਇਆ ਕਰਦੇ ਹੋ, ਮਿਹਰ ਕਰਦੇ ਹੋ, ਰਹਿਮ ਫਰਮਾਉਂਦੇ ਹੋ, ਕਹੁ ਨਾਨਕ ਨਾਹੀ ਤਿਨ ਕਾਮੀ, ਉਸ ਮਨੁੱਖ ਨੂੰ ਕਿਸੇ ਗੱਲ ਦੀ ਕਾਮੀ ਦਾ ਅਰਥ ਵੀ ਕੋਈ ਕਮੀ ਨਹੀਂ ਰਹਿੰਦੀ, ਕੋਈ ਥੋੜ ਨਹੀਂ ਰਹਿੰਦੀ, ਕੋਈ ਤੋਟ ਨਹੀਂ ਆਉਂਦੀ।
ਆਸਾ ਮਹੱਲਾ ਪੰਜਵਾਂ, ਜੋ ਮੈਂ ਆਪਣਾ ਸਤਿਗੁਰ ਧਿਆਇਆ, ਤਬ ਮੇਰਾ ਮਨ ਮਹਾ ਸੁਖ ਪਾਇਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਫਰਮਾਉਂਦੇ ਨੇ, ਮਿਟ ਗਈ ਗੰਤ ਬਨਾਸਿਓ ਸੰਸਾ, ਨਾਮ ਰਤੇ ਜਨ ਪਏ ਭਗਵੰਤ। ਵੀ ਜਿਹੜੇ ਭਗਤ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਗਏ, ਮਿਟ ਗਈ ਗੰਤ, ਉਹਨਾਂ ਦੀ ਸਭ ਗਿਣਤੀ ਮਿਣਤੀ ਸੋਚ ਖਤਮ ਹੋ ਗਈ, ਬਨਾਸਿਓ ਸੰਸਾ, ਉਹਨਾਂ ਦਾ ਪ੍ਰਮਾਣ ਪਰਮੇਗਤ ਰੂਪ ਸੰਸਾ ਵੀ ਨਾਸ ਹੋ ਗਿਆ, ਤੇ ਹੋਰ ਕੀ ਉਹਨਾਂ ਨੂੰ ਮਿਲਿਆ, ਨਾਮ ਰਤੇ ਜਨ ਪਏ ਭਗਵੰਤ। ਜਿਹੜੇ ਮਹਾਂਪੁਰਖ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਗਏ, ਪਏ ਭਗਵੰਤ, ਉਹ ਫਿਰ ਵਾਹਿਗੁਰੂ ਦਾ ਰੂਪ ਹੋ ਗਏ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਸ਼ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹੇ। ਇਹ ਉਹਨਾਂ ਨੂੰ ਸਭ ਤੋਂ ਵੱਡੀ ਦਾਤ ਪ੍ਰਾਪਤ ਹੋਈ। ਲਾਉਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਜੋ ਮੈਂ ਆਪਣਾ ਸਤਿਗੁਰ ਧਿਆਇਆ, ਤਬ ਮੇਰਾ ਮਨ ਮਹਾ ਸੁਖ ਪਾਇਆ।
ਇਹਨੂੰ ਜੋ ਨਹੀਂ ਪੜਨਾ, ਜੋ ਊੜੇ ਨਾਲ, ਜੋ ਮੈਂ ਆਪਣਾ ਸਤਿਗੁਰ ਪਾਇਆ, ਵੀ ਜਦੋਂ ਮੈਂ ਆਪਣਾ ਸਤਿਗੁਰੂ ਪ੍ਰਾਪਤ ਕੀਤਾ, ਭਾਵ ਉਹ ਸਤਿਗੁਰੂ ਜਿਨ੍ਹਾਂ ਨੇ ਸਾਨੂੰ ਆਪਣੇ ਪੁੱਤਰ ਬਣਾਇਆ, ਆਪਣੇ ਸਿੱਖ ਬਣਾਇਆ, ਅੰਮ੍ਰਿਤ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ, ਰਾਜ ਭਾਗ ਦਾ ਵਾਰਸ ਵੀ ਸਾਨੂੰ ਬਣਾਇਆ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋ ਹੋਏ। ਜਦੋਂ ਮੈਂ ਆਪਣਾ ਸਤਿਗੁਰੂ ਤੇ ਆਇਆ, ਤਬ ਮੇਰਾ ਮਨ ਮਹਾਂ ਸੁਖ ਪਾਇਆ, ਉਸ ਵੇਲੇ ਮੇਰੇ ਮਨ ਨੇ ਪਰਮ ਸੁਖ ਪ੍ਰਾਪਤ ਕਰ ਲਿਆ।
ਮਿਟ ਗਈ ਗਣਿਤ ਬਿਨਾਸਿਓ ਸੰਸਾਰ, ਨਾਮ ਰਤੇ ਜਨ ਪਏ ਭਗਵੰਤਾ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਗਏ ਨੇ, ਉਹਨਾਂ ਦੀ ਸਾਰੀ ਗਣਿਤ ਦਾ ਅਰਥ ਵੀ ਜਿਹੜੀ ਸੋਚ ਚਿੰਤਾ ਮਿਟ ਗਈ, ਤੇ ਉਹਨਾਂ ਦਾ ਸੰਸਾਰ ਵੀ ਬਿਨਾਸਿਓ ਵਾਹਿਗੁਰੂ ਨੇ ਨਾਸ਼ ਕਰ ਦਿੱਤਾ, ਤੇ ਬਲਕਿ ਉਹ ਨਾਮ ਜਪਣ ਵਾਲੇ ਵਾਹਿਗੁਰੂ ਦੇ ਪਿਆਰੇ ਪਰਮੇਸ਼ਰ ਦਾ ਰੂਪ ਹੋ ਗਏ।
ਜੋ ਮੈਂ ਆਪਣਾ ਸਾਹਿਬ ਚੀਤ, ਤੋ ਪੋ ਮਿਟਿਓ ਮੇਰੇ ਮੀਤ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਨੇ, ਜੋ ਮੈਂ ਆਪਣਾ ਸਾਹਿਬ ਚੀਤ, ਵੀ ਜਦੋਂ ਮੈਂ ਆਪਣੇ ਸਾਹਿਬ ਨੂੰ ਚੇਤੇ ਕੀਤਾ, ਜਦੋਂ ਮੈਂ ਉਸ ਆਪਣੇ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕੀਤਾ, ਤੋ ਪੋ ਮਿਟਿਓ ਮੇਰੇ ਮੀਤ। ਤੇ ਸਤਿਗੁਰੂ ਕਹਿੰਦੇ ਨੇ, ਉਸ ਵੇਲੇ ਮੇਰੇ ਮਿੱਤਰੋ ਸਭ ਤਰ੍ਹਾਂ ਦਾ ਡਰ ਪੈ ਮੇਰੇ ਅੰਦਰੋਂ ਦੂਰ ਹੋ ਗਿਆ।
ਜੋ ਮੈਂ ਉੱਡ ਗਈ ਪ੍ਰਭ ਤੇਰੀ, ਤਾਂ ਪੂਰਨ ਹੋਈ ਮਨਸਾ ਮੇਰੀ।
ਲਾਉਣ ਵਾਹਿਗੁਰੂ ਨੂੰ ਸੰਬੋਧਨ ਕਰਕੇ ਸਤਿਗੁਰੂ ਆਖਦੇ ਨੇ, ਹੇ ਵਾਹਿਗੁਰੂ ਜੀ, ਜਦੋਂ ਮੈਂ ਤੁਹਾਡੀ ਓਟ ਗ੍ਰਹਿਣ ਕਰ ਲਈ, ਤਰ ਜੀਰੇ ਇੱਕ ਟੇਕ ਤੋਂ, ਲਾਹੇ ਬਡਾਨੀ ਆਸ, ਨਾਨਕ ਨਾਮ ਤੇ ਆਈਐ ਕਾਰਜ ਆਵੈ ਰਾਸ, ਹੇ ਵਾਹਿਗੁਰੂ ਜੀ, ਜਦੋਂ ਮੈਂ ਤੁਹਾਡੀ ਓਟ ਗ੍ਰਹਿਣ ਕਰ ਲਈ, ਤਾਂ ਪੂਰਨ ਹੋਈ ਮਨਸਾ ਮੇਰੀ, ਤਾਂ ਮੇਰੇ ਮਨ ਦੀ ਸਾਰੀ ਮਨਸਾ ਇੱਛਾ ਪੂਰਨ ਹੋ ਗਈ।
ਦੇਖ ਚਲਤ ਮਨ ਪਏ ਦਿਲਾਸਾ, ਨਾਨਕ ਦਾਸ ਤੇਰਾ ਪਰਵਾਸਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਹਾਡੇ ਚਲਤ ਦਾ ਅਰਥ ਵੀ ਚਰਿੱਤਰ, ਤੁਹਾਡੇ ਚਰਿੱਤਰ ਵੇਖ ਕੇ, ਸਾਡੇ ਕੌਤਕ ਦੇਖ ਕੇ, ਸਾਡੇ ਮਨ ਦੇ ਵਿੱਚ ਦਿਲਾਸਾ ਧੀਰਜ ਹੋ ਗਿਆ ਹੈ। ਨਾਨਕ ਦਾਸ ਤੇਰਾ ਭਰਵਾਸਾ, ਇਹ ਦਾਸ ਨਾਨਕ ਨੂੰ ਭਾਵ ਅਸੀਂ ਤੇਰੇ ਦਾਸ ਹਾਂ, ਸਾਨੂੰ ਤੇਰਾ ਹੀ ਭਰੋਸਾ ਹੈ, ਤੇਰਾ ਹੀ ਵਿਸ਼ਵਾਸ ਹੈ।
ਆਸਾ ਮਹੱਲਾ ਪੰਜਵਾਂ, ਅਨ ਦਿਨ ਮੂਸਾ ਲਾਜ ਟੁਕਾਈ, ਗਿਰਤ ਕੂਬ ਮੈਂ ਖਾਏ ਮਿਠਾਈ।
ਲਹੁਣ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਇਸ ਮਨੁੱਖ ਦੀ ਜੋ ਪਰਮਾਤਾਈ ਵਾਲੀ ਦਸ਼ਾ ਹੈ ਉਸਦਾ ਇਸ ਸ਼ਬਦ ਵਿੱਚ ਬਿਆਨ ਕਰਦੇ ਹਨ। ਸੋਚਤ ਸਾਚਤ ਰਹਿਣ ਬਿਹਾਨੀ ਅਨਕ ਰੰਗ ਮਾਇਆ ਕੇ ਚਿਤਵਤ ਕਬੂ ਨਾ ਸਿਮਰੈ ਸਾਰੰਗ ਪਾਨੀ। ਰਹਾਓ ਹਜ਼ੂਰ ਕਹਿੰਦੇ ਨੇ ਵੇਖ ਲਓ ਮਨੁੱਖ ਦੀ ਸਾਰੀ ਜ਼ਿੰਦਗੀ ਦੀ ਰਾਤ ਮਾਇਆ ਦੀਆਂ ਸੋਚਾਂ ਸੋਚਦਿਆਂ ਹੋਇਆਂ ਬਿਹਾਨੀ ਬੀਤ ਜਾਂਦੀ ਹੈ। ਸੋਚਤ ਸਾਚਤ ਪੰਜਾਬੀ ਦਾ ਮੁਹਾਵਰਾ ਹੈ ਵੀ ਸੋਚਦਿਆਂ ਸਾਜਦਿਆਂ ਆਪਾਂ ਇਕੱਠਾ ਸ਼ਬਦ ਬੋਲਦੇ ਹਾਂ ਨਾ, ਅਤੇ ਗੁਰੂ ਮਹਾਰਾਜ ਨੇ ਵੀ ਕਈ ਪੰਜਾਬੀ ਦੇ ਸ਼ਬਦ ਇਸ ਤਰ੍ਹਾਂ ਗੁਰਬਾਣੀ ਵਿੱਚ ਵਰਤੇ ਨੇ। ਸੋਚਤ ਸਾਚਤ ਰਹਿਣ ਬਿਹਾਨੀ ਵੀ ਸੋਚਦਿਆਂ ਸਾਜਦਿਆਂ ਸਾਡੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਅਨਕ ਰੰਗ ਮਾਇਆ ਕੇ ਚਿਤਵਤ, ਅਸੀਂ ਅਨੇਕਾਂ ਮਾਇਆ ਦੇ ਰੰਗਾਂ ਨੂੰ ਹੀ ਚਿਤਵਦੇ ਰਹਿੰਦੇ ਹਾਂ ਵੀ ਅੱਜ ਆਹ ਲੈ ਲਈਏ ਕੱਲ ਨੂੰ ਉਹ ਲੈ ਲਵਾਂਗੇ। ਕਬੂ ਨਾ ਸਿਮਰੇ ਉਹ ਸਾਰੰਗ ਪਾਨੀ, ਹਜ਼ੂਰ ਕਹਿੰਦੇ ਉਹ ਸਾਰੰਗ ਪਾਨੀ ਅਕਾਲ ਪੁਰਖ ਵਾਹਿਗੁਰੂ ਨੂੰ ਕਦੇ ਅਸੀਂ ਚੇਤੇ ਹੀ ਨਹੀਂ ਕੀਤਾ। ਜੋ ਪਾਨੀ ਹੱਥ ਆਦਿ ਅੰਗਾਂ ਦੇ ਵਿੱਚ ਸ੍ਰੇਸ਼ਟਾਈ ਦੇਣ ਵਾਲਾ ਅਕਾਲ ਪੁਰਖ ਹੈ ਸਾਰੰਗ ਪਾਨੀ, ਉਹਨੂੰ ਅਸੀਂ ਕਦੇ ਚੇਤੇ ਹੀ ਨਹੀਂ ਕੀਤਾ। ਸਾਰੀ ਉਮਰ ਮਾਇਆ ਦੇ ਰੰਗ ਚਿਤਵਦਿਆਂ ਸਾਡੀ ਲੰਘ ਜਾਂਦੀ ਹੈ। ਜਾਂ ਦੂਸਰਾ ਅਰਥ ਸੋਚਤ ਸਾਚਤ, ਵੀ ਸੋਚਦਿਆਂ ਹੋਇਆਂ, ਅਤੇ ਸਾਚਤ ਦਾ ਅਰਥ ਵੀ ਸੰਚਿਤ ਸ਼ਬਦ ਤੋਂ ਸਾਂਚਿਤ, ਵੀ ਮਾਇਆ ਇਕੱਠੀ ਕਰਦਿਆਂ ਹੋਇਆਂ, ਸੋਚਦਿਆਂ ਹੋਇਆਂ ਅਤੇ ਮਾਇਆ ਸੰਚਿਤ ਇਕੱਠੀ ਕਰਦਿਆਂ ਹੋਇਆਂ ਸਾਡੀ ਸਾਰੀ ਉਮਰ ਲੰਘ ਜਾਂਦੀ ਹੈ। ਅਤੇ ਪਰ ਅਸੀਂ ਕਦੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ। ਸਾਡੀ ਹਾਲਤ ਕਿਹੋ ਜਿਹੀ ਆ? ਲੋ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਹਰ ਦਿਨ ਮੂਸਾ ਲਾਜ ਟੁਕਾਈ ਗਿਰਤ ਕੂਪ ਮਹਿ ਖਾਏ ਮਿਠਾਈ।
ਲੋ ਹਜ਼ੂਰ ਕਹਿੰਦੇ ਨੇ ਸਾਡੀ ਹਾਲਤ ਇਸ ਤਰ੍ਹਾਂ ਹੈ ਵੀ ਇੱਕ ਪਾਸੇ ਮੂਸਾ ਦਾ ਅਰਥ ਚੂਹਾ, ਵੀ ਲਾਜ ਦਾ ਅਰਥ ਵੀ ਲੱਜ, ਵੀ ਇਹ ਜਿਹੜਾ ਮੂਸਾ ਚੂਹਾ ਹੈ ਵੀ ਇਹ ਸਾਡੀ ਲੱਜ ਨੂੰ ਟੁੱਕ ਰਿਹਾ ਹੈ। ਅਤੇ ਅਨਦਨ ਦਾ ਅਰਥ ਵੀ ਦਿਨ ਰਾਤ, ਇਹ ਜਿਹੜਾ ਚੂਹਾ ਹੈ ਸਾਡੀ ਉਮਰ ਰੂਪੀ ਲੱਜ ਨੂੰ ਟੁੱਕ ਰਿਹਾ ਹੈ। ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤੇ ਹਮ ਵੀ ਚੱਲਣਾ ਦੂਰ ਗਵਨ ਸਿਰ ਉੱਪਰ ਮਰਨਾ। ਇਹ ਜੋ ਕਾਲ ਹੈ ਨਾ ਵੀ ਇਹ ਦਿਨ ਰਾਤ ਚੂਹੇ ਵਾਂਗੂ ਸਾਡੀ ਉਮਰ ਦੀ ਲੱਜ ਨੂੰ ਟੁੱਕ ਰਿਹਾ ਹੈ। ਗਿਰਤ ਕੂਪ ਮੈਂ ਖਾਏ ਮਿਠਾਈ, ਅਤੇ ਅਸੀਂ ਇੱਕ ਪਾਸੇ ਖੂਹ ਦੇ ਵਿੱਚ ਡਿੱਗ ਰਹੇ ਹਾਂ ਅਤੇ ਦੂਜੇ ਪਾਸੇ ਮਠਿਆਈ ਖਾ ਰਹੇ ਹਾਂ। ਇੱਕ ਪਾਸੇ ਕਾਲ ਦੇ ਖੂਹ ਦੇ ਵਿੱਚ ਡਿੱਗ ਰਹੇ ਹਾਂ ਅਤੇ ਦੂਸਰੇ ਪਾਸੇ ਆਹ ਜਿਹੜੇ ਨਸ਼ੇ ਵਿਸ਼ੇ ਨੇ ਇਹਨਾਂ ਨੂੰ ਮਠਿਆਈ ਵਾਂਗੂ ਸਮਝ ਕੇ ਇਹਨਾਂ ਨੂੰ ਖਾਈ ਜਾ ਰਹੇ ਹਾਂ। ਸਾਡੀ ਹਾਲਤ ਉਸ ਤਰ੍ਹਾਂ ਦੀ ਬਣੀ ਹੋਈ। ਇੱਕ ਮਹਾਂਪੁਰਖ ਬੜਾ ਸੁੰਦਰ ਅਲੰਕਾਰ ਸੁਣਾਉਂਦੇ ਸਨ। ਕਹਿੰਦੇ ਕੋਈ ਲੱਕੜਹਾਰਾ ਸੀ, ਉਹ ਕਿਸੇ ਜੰਗਲ ਦੇ ਵਿੱਚ ਲੱਕੜਾਂ ਕੱਟਣ ਵਾਸਤੇ ਗਿਆ ਤਾਂ ਉਸਨੇ ਕੀ ਦੇਖਿਆ ਹੈ? ਇੱਕ ਪਾਸੇ ਜੰਗਲ ਨੂੰ ਅੱਗ ਲੱਗੀ ਹੋਈ ਹੈ। ਉਸ ਅੱਗ ਨੂੰ ਦੇਖ ਕੇ ਘਬਰਾਇਆ, ਦੂਜੇ ਪਾਸੇ ਗਿਆ, ਦੂਜੇ ਪਾਸੇ ਕੀ ਵੇਖਦਾ ਹੈ? ਇੱਕ ਸ਼ੇਰ ਹੈ ਵੀ ਜੋ ਦਹਾੜਦਾ ਹੋਇਆ ਇਹਦੇ ਵੱਲ ਨੂੰ ਵਧਿਆ ਆ ਰਿਹਾ। ਉਸਨੂੰ ਦੇਖ ਕੇ ਫਿਰ ਤੀਜੇ ਪਾਸੇ ਦੌੜਿਆ, ਤੀਜੇ ਪਾਸੇ ਕੀ ਵੇਖਦਾ ਹੈ? ਉੱਥੇ ਇੱਕ ਡੈਣ ਹੈ ਵੀ ਉਹ ਉੱਪਰ ਨੂੰ ਬਾਹਾਂ ਉਲਾਰ ਕੇ ਇਹਨੂੰ ਮਾਰਨ ਵਾਸਤੇ ਭੱਜੀ ਆ ਰਹੀ ਹੈ। ਉਹਨੂੰ ਦੇਖ ਕੇ ਚੌਥੇ ਪਾਸੇ ਦੌੜਿਆ ਅਤੇ ਜਦੋਂ ਚੌਥੇ ਪਾਸੇ ਗਿਆ ਕੀ ਵੇਖਦਾ ਹੈ? ਉੱਧਰ 12 ਮੂੰਹਾਂ ਵਾਲਾ ਹਾਥੀ ਆ ਰਿਹਾ। ਹੁਣ ਚਾਰੇ ਦਿਸ਼ਾਏ ਦੀਆਂ ਘਿਰ ਗਈਆਂ। ਸੋਚਦਾ ਵੀ ਮੈਂ ਹੁਣ ਕੀ ਕਰਾਂ, ਕਿੱਧਰ ਜਾਵਾਂ? ਫਿਰ ਇਹਦੀ ਨਿਗਾਹ ਇੱਕ ਉੱਥੇ ਜੰਗਲ ਦੇ ਵਿੱਚ ਅੰਨਾ ਜਿਹਾ ਖੂਹ ਸੀ, ਉਹਦੇ ਵੱਲ ਚਲੀ ਗਈ। ਇਹਨੇ ਸੋਚਿਆ ਵੀ ਹੁਣ ਚਾਰ ਬਲਾਵਾਂ ਨੇ ਮੈਨੂੰ ਬਾਹਰੋਂ ਤੇ ਘੇਰਾ ਪਾ ਲਿਆ, ਹੁਣ ਮੇਰੇ ਬਚਣ ਦਾ ਇੱਕੋ ਹੀ ਤਰੀਕਾ ਹੈ ਕਿ ਮੈਂ ਇਸ ਖੂਹ ਦੇ ਵਿੱਚ ਮੈਂ ਹੇਠਾਂ ਲਮਕ ਜਾਵਾਂ। ਅਤੇ ਉਹਨੇ ਕੀ ਕੀਤਾ? ਜਿਹੜਾ ਉੱਥੇ ਜੰਗਲ ਦੇ ਵਿੱਚ ਖੂਹ ਸੀ ਵੀ ਉਹਦੇ ਉੱਤੇ ਇੱਕ ਬੋਹੜ ਦਾ ਦਰਖਤ ਸੀ, ਬੋਹੜ ਦੀਆਂ ਜੜ੍ਹਾਂ ਉਹ ਹੇਠਾਂ ਨੂੰ ਖੂਹ ਵੱਲ ਨੂੰ ਲਟਕ ਰਹੀਆਂ ਸਨ। ਅਤੇ ਉਸ ਲੱਕੜਹਾਰੇ ਨੇ ਵੀ ਉਸ ਬੋਹੜ ਦੀਆਂ ਜੜ੍ਹਾਂ ਨੂੰ ਪਕੜ ਕੇ ਹੇਠਾਂ ਵੱਲ ਖੂਹ ਵੱਲ ਨੂੰ ਲਟਕਣਾ ਸ਼ੁਰੂ ਕਰ ਦਿੱਤਾ। ਅਤੇ ਹੁਣ ਜਦੋਂ ਉਹ ਖੂਹ ਵੱਲ ਲਟਕ ਰਿਹਾ ਸੀ, ਉਹਨੇ ਉੱਪਰ ਵੱਲ ਨਿਗਾਹ ਮਾਰੀ, ਕੀ ਵੇਖਦਾ ਹੈ ਵੀ ਉੱਪਰ ਇੱਕ ਸ਼ਹਿਦ ਮਖਿਆਲ ਲੱਗਿਆ ਹੋਇਆ ਸੀ। ਅਤੇ ਜਦੋਂ ਇਹ ਉਹ ਟਾਹਣੀ ਨਾਲ ਜੜ੍ਹਾਂ ਫੜ ਕੇ ਉਹ ਝੂਟ ਰਿਹਾ ਸੀ ਨਾ, ਅਤੇ ਉੱਤੋਂ ਸ਼ਹਿਦ ਟਪਕਣ ਲੱਗਿਆ, ਅਤੇ ਉਹ ਜਿਹੜਾ ਸ਼ਹਿਦ ਸੀ ਉੱਪਰ ਹੀ ਲੱਗਿਆ ਹੋਣ ਕਰਕੇ ਅਤੇ ਉਹ ਬੋਹੜ ਦੀਆਂ ਜੜ੍ਹਾਂ ਦੇ ਨਾਲ ਹੀ ਸੀ। ਅਤੇ ਉਹ ਜਦੋਂ ਹਿੱਲਣ ਲੱਗਿਆ ਅਤੇ ਮੂੰਹ ਦੇ ਵਿੱਚ ਸ਼ਹਿਦ ਦੀਆਂ ਬੂੰਦਾਂ ਡਿੱਗਣ ਲੱਗੀਆਂ। ਅਤੇ ਇਹ ਉੱਥੇ ਇੰਨਾ ਮਸਤ ਹੋ ਗਿਆ ਅਤੇ ਬਸ ਉਹ ਗਿਰਤ ਕੂਪ ਮੈਂ ਖਾਏ ਮਿਠਾਈ, ਉਹ ਖੂਹ ਵਿੱਚ ਡਿੱਗ ਰਿਹਾ ਸੀ ਪਰ ਉਦੋਂ ਸ਼ਹਿ ਦੀਆਂ ਬੂੰਦਾਂ ਇੰਨੀਆਂ ਮਿੱਠੀਆਂ ਲੱਗੀਆਂ ਨੂੰ ਸਭ ਕੁਛ ਹੀ ਭੁੱਲ ਗਿਆ। ਅਤੇ ਫਿਰ ਹੋਇਆ ਕਿ ਵੀ ਜਿਹੜੇ ਕਹਿੰਦੇ ਨੇ ਵੀ ਉਹ ਬੋਰਡ ਦੀਆਂ ਬੋਰਡ ਦੇ ਉੱਪਰ ਦੋ ਚੂਹੇ ਸਨ ਔਰ ਉਹ ਹੌਲੀ ਹੌਲੀ ਜਿਹੜੀ ਜੜ ਨੂੰ ਫੜ ਕੇ ਲਮਕਿਆ ਸੀ ਉਹਨੂੰ ਕੱਟਣ ਲੱਗ ਪਏ। ਅਤੇ ਹੁਣ ਇਹ ਉਹਨਾਂ ਨੂੰ ਵੀ ਭੁੱਲ ਗਿਆ ਵੀ ਇਹ ਜੜ ਨੂੰ ਕੱਟ ਰਹੇ ਨੇ, ਕਿਉਂਕਿ ਮਠਿਆਈ ਦਾ ਲਾਲ ਸ਼ਹਿਦ ਦਾ ਮਿੱਠਾ ਸਵਾਦ ਆ ਰਿਹਾ ਸੀ, ਸਭ ਕੁਛ ਹੀ ਭੁੱਲ ਗਿਆ। ਅਤੇ ਕਹਿੰਦੇ ਨੇ ਫਿਰ ਇਹ ਬੇਖਬਰ ਹੋ ਕੇ ਸ਼ਹਿਦ ਖਾਣ ਲੱਗਿਆ ਰਿਹਾ ਅਤੇ ਅਖੀਰ ਉਹ ਜਿਹੜੇ ਚੂਹੇ ਸਨ ਉਹਨਾਂ ਨੇ ਜੜ ਕੱਟ ਦਿੱਤੀ ਅਤੇ ਹੇਠਾਂ ਖੂਹ ਵਿੱਚ ਇੱਕ ਵੱਡੀ ਸਾਰੀ ਅਸਰਾਲ ਸੀ ਮੂੰਹ ਅੱਡੀ ਖਲੋਤੀ ਅਤੇ ਉਹਨੇ ਉਸੇ ਵੇਲੇ ਉਸਨੂੰ ਮੂੰਹ ਦੇ ਵਿੱਚ ਨਿਗਲ ਲਿਆ। ਉਹ ਜਿਹੜਾ ਲੱਕੜਹਾਰਾ ਸੀ ਇਸ ਤਰ੍ਹਾਂ ਉਹ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਜਿਹੜਾ ਖੂਹ ਦੇ ਵਿੱਚ ਲਟਕਿਆ ਸੀ ਉੱਥੇ ਵੀ ਬਚ ਨਾ ਸਕਿਆ ਅਤੇ ਉੱਥੇ ਵੀ ਉਸਨੂੰ ਮੌਤ ਨੇ ਆ ਕੇ ਰਿਹਾ। ਇਹ ਇੱਕ ਬਾਹਰਲਾ ਅਲੰਕਾਰ ਮਹਾਂਪੁਰਖ ਸੁਣਾਉਂਦੇ ਸਨ। ਅੰਤਰੀਬ ਜਿਹੜੀ ਇਹਦੀ ਸਿੱਖਿਆ ਹੈ ਉਹ ਇਸ ਤਰ੍ਹਾਂ ਮਹਾਂਪੁਰਖ ਘਟਾਉਂਦੇ ਸਨ। ਕਹਿੰਦੇ ਨੇ ਜੀਵ ਇੱਕ ਲੱਕੜਹਾਰਾ ਹੈ ਔਰ ਇਹ ਲੱਕੜਾਂ ਇਕੱਠੀਆਂ ਕਰਨ ਵਾਸਤੇ ਪਦਾਰਥ ਇਕੱਠੇ ਕਰਨ ਵਾਸਤੇ ਸੰਸਾਰ ਰੂਪੀ ਜੰਗਲ ਵਿੱਚ ਚਲਿਆ ਜਾਂਦਾ ਹੈ ਅਤੇ ਜਦੋਂ ਇਹ ਜੰਗਲ ਵਿੱਚ ਚਲਿਆ ਜਾਂਦਾ ਹੈ ਕੀ ਵੇਖਦਾ? ਇੱਕ ਪਾਸੇ ਜਿਹੜੀ ਇਹ ਤ੍ਰਿਸ਼ਨਾ ਦੀ ਡਾਉਂ ਅਗਨੀ ਲੱਗੀ ਹੋਈ ਹੈ ਜਾਂ ਜਿਹੜੀ ਇਹ ਜਿਹੜੀ ਕਾਲ ਦੀ ਜਿਹੜੀ ਡਾਉਂ ਅਗਨੀ ਲੱਗੀ ਹੋਈ ਹੈ, ਇੱਕ ਪਾਸੇ ਕਿੰਨੀ ਦੁਨੀਆਂ ਮਰ ਰਹੀ ਹੈ। ਆਪਾਂ ਰੋਜ਼ ਖਬਰਾਂ ਸੁਣਦੇ ਹਾਂ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣੇ ਹੋਏ ਤੈ ਪਾਸੋਂ ਇਹ ਲੱਦ ਗਏ ਤੂੰ ਅਜਾ ਨਾ ਪਤੀਣ ਹੋਏ। ਇੱਕ ਪਾਸੇ ਉਹ ਕਾਲ ਦੀ ਡੋਂ ਅਗਨੀ ਲੱਗੀ ਹੋਈ ਹੈ ਜੋ ਸਾਰੇ ਸੰਸਾਰ ਨੂੰ ਸਾੜਦੀ ਆ ਰਹੀ ਹੈ ਅਤੇ ਦੂਜੇ ਪਾਸੇ ਜਿਹੜਾ ਹੰਕਾਰ ਰੂਪੀ ਸ਼ੇਰ ਹੈ ਉਹ ਗੱਜ ਰਿਹਾ ਹੈ ਅਤੇ ਤੀਜੇ ਪਾਸੇ ਜਿਹੜੀ ਤ੍ਰਿਸ਼ਨਾ ਦੀ ਡੈਣ ਹੈ ਉਹ ਇਸ ਨੂੰ ਘੇਰੀ ਖੜੀ ਹੈ ਅਤੇ ਚੌਥੇ ਪਾਸੇ ਜਿਹੜਾ ਬਾਰਾਂ ਮੂੰਹਾਂ ਵਾਲਾ ਹਾਥੀ ਕੀ ਹੈ ਜਿਹੜਾ ਸਾਲ ਹੈ। ਵੀ ਇਹ ਪਹਿਲਾਂ ਤਾਂ ਲੱਗਦਾ ਵੀ 12 ਮਹੀਨਿਆਂ ਦਾ ਸਾਲ ਹੈ ਪਰ ਜਦੋਂ ਫਿਰ ਹੌਲੀ ਹੌਲੀ ਆਦਮੀ ਵਿਸ਼ੇ ਵਿਕਾਰਾਂ ਦੇ ਵਿੱਚ ਲੰਪਟ ਹੋਇਆ ਰਹਿੰਦਾ ਇਹਨੂੰ ਪਤਾ ਵੀ ਨਹੀਂ ਲੱਗਦਾ ਕਦੋਂ ਉਹ ਸਾਲ ਲੰਘ ਜਾਂਦਾ। ਇਸ ਤਰ੍ਹਾਂ 12 ਮੂੰਹਾਂ ਵਾਲਾ ਹਾਥੀ ਉਹ 12 ਮਹੀਨਿਆਂ ਵਾਲਾ ਸਾਲ ਹੈ ਉਹ ਇਸ ਨੂੰ ਦਿਖਾਈ ਦਿੰਦਾ ਅਤੇ ਫਿਰ ਮਨੁੱਖ ਸੋਚਦਾ ਹੈ ਵੀ ਮੈਂ ਆਪਣੇ ਬਚਾਅ ਦੇ ਵਾਸਤੇ ਕੁਝ ਸੋਚਾਂ। ਫਿਰ ਇਹ ਕੀ ਕਰਦਾ ਹੈ ਵੀ ਇਹ ਜਿਹੜਾ ਸੰਸਾਰ ਦਾ ਗ੍ਰਸਤ ਹੈ ਨਾ ਇਹ ਖੂਹ ਵਾਂਗੂ ਹੈ ਵੀ ਇਹ ਜਿਹੜਾ ਆਪਣਾ ਪਰਿਵਾਰ ਹੁੰਦਾ ਹੈ ਘਰ ਹੁੰਦਾ ਹੈ ਵੀ ਇਹ ਖੂਹ ਵਾਂਗੂ ਹੈ ਵੀ ਇਹਦੇ ਵਿੱਚ ਹੀ ਵੀ ਇਹ ਆਪਣੀ ਜਿਹੜੀ ਇੱਛਾ ਦੀ ਜੜ ਪਕੜ ਕੇ ਇਹਦੇ ਵਿੱਚ ਲਟਕ ਜਾਂਦਾ ਹੈ ਅਤੇ ਇਹਦੇ ਵਿੱਚ ਲਟਕ ਜਾਂਦਾ ਹੈ ਅਤੇ ਫਿਰ ਆਪਣੇ ਪਰਿਵਾਰ ਦੇ ਵਿੱਚ ਇੰਨਾ ਖਚਿਤ ਹੁੰਦਾ ਹੈ ਉੱਥੇ ਪਦਾਰਥਾਂ ਦੇ ਮਾਇਆ ਦੇ ਵਿਸ਼ਿਆਂ ਦੇ ਰਸ ਸ਼ਹਿਦ ਵਾਂਗੂ ਇਹਨੂੰ ਮਿੱਠੇ ਲੱਗਦੇ ਨੇ ਉਹਨਾਂ ਨੂੰ ਖਾਣਾ ਸ਼ੁਰੂ ਕਰ ਦਿੰਦਾ ਅਤੇ ਫਿਰ ਖਾਂਦਿਆਂ ਖਾਂਦਿਆਂ ਇਹਨੂੰ ਸਭ ਕੁਛ ਹੀ ਭੁੱਲ ਜਾਂਦਾ ਅਤੇ ਫਿਰ ਉੱਤੇ ਜਿਹੜੇ ਦਿਨ ਅਤੇ ਰਾਤ ਇਹ ਦੋ ਚੂਹੇ ਅਤੇ ਚੂਹੀ ਵਾਂਗੂ ਨੇ ਇਹ ਇਸ ਦੀ ਉਮਰ ਰੂਪੀ ਲੱਜਾ ਲੱਜ ਨੂੰ ਟੁੱਕਦੇ ਰਹਿੰਦੇ ਨੇ ਅਤੇ ਅਖੀਰ ਉਮਰ ਦੀ ਲੱਜ ਜਦੋਂ ਟੁੱਕੀ ਜਾਂਦੀ ਹੈ ਸਾਡੀ ਜ਼ਿੰਦਗੀ ਦੇ ਦਿਨ ਪੂਰੇ ਹੋ ਜਾਂਦੇ ਨੇ ਅਤੇ ਫਿਰ ਕੀ ਹੁੰਦਾ ਹੈ ਜਿਹੜਾ ਕਾਲ ਰੂਪੀ ਸੱਪ ਕਾਲ ਬਿਆਲ ਜੋ ਪਰਿਓ ਡੋਲੈ ਮੁੱਖ ਪਸਾਰੇ ਮੀਚ ਆਜ ਕਾਲ ਪੁਣ ਤੋਹੇ ਗ੍ਰਸ ਹੈ ਸਮਝ ਰੱਖੋ ਚੀਤ ਇਹ ਮਨੁੱਖ ਉਹਦੇ ਮੂੰਹ ਵਿੱਚ ਜਾ ਡਿੱਗਦਾ ਹੈ ਅਤੇ ਬਸ ਉੱਥੇ ਇਹਦਾ ਅੰਤ ਹੋ ਜਾਂਦਾ ਹੈ। ਇਸੇ ਲਈ ਇਹ ਜਿਹੜੇ ਅਲੰਕਾਰ ਨੇ ਇਸ ਮਨੁੱਖ ਨੂੰ ਸਮਝਾਉਣ ਦੀ ਖਾਤਰ ਮਹਾਂਪੁਰਖ ਸਰਵਣ ਕਰਵਾਉਂਦੇ ਸਨ। ਹਜ਼ੂਰ ਕਹਿੰਦੇ ਨੇ ਅੰਦਰ ਮੂਸਾ ਲਾਜ ਟੁਕਾਈ, ਦੇਖ ਲਓ ਇਹ ਦਿਨ ਅਤੇ ਰਾਤ ਇਹ ਮਾਨੋ ਦੋ ਚੂਹਾ ਅਤੇ ਚੂਹੀ ਨੇ, ਰਾਤ ਚੂਹੀ ਹੈ ਅਤੇ ਦਿਨ ਚੂਹੇ ਵਾਂਗੂ ਹੈ। ਇਹ ਰਾਤ ਦੇ ਦਿਨ ਚੂਹੇ ਅਤੇ ਚੂਹੇ ਵਾਂਗੂ ਸਾਡੀ ਉਮਰ ਦੀ ਲੱਜ ਨੂੰ ਟੁੱਕੀ ਜਾ ਰਹੇ ਨੇ। ਜਰਤ ਕੂ ਮੈਂ ਖਾਏ ਮਿਠਾਈ, ਲਓ ਹਜ਼ੂਰ ਕਹਿੰਦੇ ਨੇ ਅਸੀਂ ਵਿਸ਼ਿਆ ਦੇ ਖੂਹ ਦੇ ਵਿੱਚ ਡਿੱਗਦੇ ਹੋਏ ਜਾਂ ਇਹ ਗ੍ਰਸਤ ਦੇ ਮੋਹ ਦੇ ਖੂਹ ਵਿੱਚ ਡਿੱਗਦੇ ਹੋਏ ਅਤੇ ਅਸੀਂ ਜਿਹੜੀ ਮਾਇਆ ਹੈ ਮਾਇਆ ਨੂੰ ਮਿੱਠੀ ਸਮਝ ਕੇ ਇਹਨੂੰ ਖਾ ਰਹੇ ਹਾਂ। ਇਸ ਮਾਇਆ ਦੇ ਚਸਕੇ ਵਿੱਚ ਸਭ ਕੁਝ ਹੀ ਸਾਨੂੰ ਭੁੱਲ ਜਾਂਦਾ ਤੇ ਅਖੀਰ ਕਾਲ ਦੇ ਮੂੰਹ ਵਿੱਚ ਜਾ ਪੈਨੇ ਹਾਂ।
ਸੋਚਤ ਸਾਚਤ ਰਹਿਣ ਬਿਆਨੀ, ਅਨਕ ਰੰਗ ਮਾਇਆ ਕੇ ਚਿਤਵਤ, ਕਬੂ ਨ ਸਿਮਰੈ ਸਾਰੰਗ ਪਾਨੀ ਰਾਓ।
ਲੋ ਹਜ਼ੂਰ ਕਹਿੰਦੇ ਨੇ ਸਾਰੀ ਸਾਡੀ ਜਿਹੜੀ ਜ਼ਿੰਦਗੀ ਦੀ ਰਾਤ ਹੈ ਸੋਚਦਿਆਂ ਸਾਜਦਿਆਂ ਸੋਚਦਿਆਂ ਤੇ ਮਾਇਆ ਇਕੱਠੀ ਕਰਦਿਆਂ ਲੰਘ ਜਾਂਦੀ ਹੈ। ਅਸੀਂ ਅਨੇਕਾਂ ਜਿਹੜੇ ਮਾਇਆ ਦੇ ਰੰਗ ਨੇ ਉਹਨਾਂ ਨੂੰ ਚਿਤਵਦੇ ਚਿਤਵਦੇ ਸਾਰੀ ਉਮਰ ਬਰਬਾਦ ਕਰ ਦਿੰਦੇ ਹਾਂ। ਕਬੂ ਨਾ ਸਿਮਰੈ ਸਾਰੰਗ ਪਾਨੀ, ਕਦੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ।
ਬ੍ਰਹਮ ਕੀ ਛਾਇਆ ਨੇ ਚੁਲ ਗ੍ਰਹਿ ਬਾਂਧਿਆ, ਕਾਲ ਕੇ ਫਾਂਸ ਸਕਤ ਸਰ ਸਾਂਦੇ ਆ।
ਲੋ ਹੁਣ ਸਾਹਿਬ ਸਤਿਗੁਰੂ ਵਿਸਰਾਮ ਦੇ ਕੇ ਅੱਗੇ ਹੋਰ ਬੜੀਆਂ ਸੁੰਦਰ ਉਦਾਹਰਣਾਂ ਦੇ ਕੇ ਸਾਨੂੰ ਸਮਝਾਉਂਦੇ ਨੇ। ਦੁਰਮੁਖੀ ਛਾਇਆ, ਦੁਰਮ ਕਹਿੰਦੇ ਨੇ ਬਿਰਸ਼ ਨੂੰ, ਵੀ ਇਹ ਜਿਹੜਾ ਸੰਸਾਰ ਹੈ ਇਹ ਤੇ ਬਿਰਸ਼ ਦੀ ਛਾਂ ਵਾਂਗ ਹੈ, ਅਸੀਂ ਇਹਦੇ ਵਿੱਚ ਇਹਦੇ ਹੇਠਾਂ ਆਪਣਾ ਪੱਕਾ ਘਰ ਬੰਨਿਆ ਹੋਇਆ। ਇਹਦਾ ਮਤਲਬ ਇਹ ਹੈ ਵੀ ਇਹ ਜਿਹੜਾ ਸੰਸਾਰ ਹੈ ਤੇ ਬਿਰਸ਼ ਦੀ ਛਾਂ ਵਾਂਗੂ ਸਿਰ ਰਹਿਣ ਵਾਲਾ ਨਹੀਂ ਹੈ। ਜਿਵੇਂ ਬਿਰਸ਼ ਦੀ ਛਾਂ ਇੱਕ ਥਾਂ ਤੇ ਨਹੀਂ ਖਲੋਂਦੀ, ਜਦੋਂ ਸੂਰਜ ਦਾ ਰੁੱਖ ਬਦਲਦਾ ਹੈ ਤੇ ਉਸ ਵੇਲੇ ਛਾਂ ਵੀ ਟਲ ਜਾਂਦੀ ਹੈ। ਦੁਰਮੁਖੀ ਛਾਇਆ, ਇਹ ਜਿਹੜਾ ਸੰਸਾਰ ਹੈ ਬਿਰਸ਼ ਦੀ ਛਾਂ ਵਾਂਗੂ ਹੈ ਤੇ ਅਸੀਂ ਇਹਦੇ ਵਿੱਚ ਨਿਹਚਲ ਗ੍ਰਹਿ ਬੰਧਿਆ ਤੇ ਆਪਣਾ ਪੱਕਾ ਘਰ ਬੰਨਿਆ ਹੋਇਆ ਵੀ ਅਸੀਂ ਤੇ ਮਰਨਾ ਹੀ ਨਹੀਂ, ਅਸੀਂ ਤੇ ਹਮੇਸ਼ਾ ਲਈ ਸੰਸਾਰ ਦੇ ਵਿੱਚ ਰਹਿਣਾ ਹੈ। ਕਾਲ ਕਹਿ ਫਾਸ ਸਖਤ ਸਰ ਸੰਧਿਆ। ਲੋ ਹਜ਼ੂਰ ਕਹਿੰਦੇ ਨੇ ਇੱਕ ਪਾਸੇ ਸ਼ਕਤ ਦਾ ਅਰਥ ਹੈ ਵੀ ਮਾਇਆ ਰੂਪੀ ਸ਼ਕਤੀ ਨੇ ਮਨੁੱਖ ਵੱਲ ਤੀਰ ਸਿਨਿਆ ਹੋਇਆ ਹੈ ਤੇ ਦੂਜੇ ਪਾਸੇ ਕਾਲ ਕਹਿ ਫਾਂਸ ਵੀ ਕਾਲ ਨੇ ਆਪਣੀ ਫਾਹੀ ਤਿਆਰ ਕੀਤੀ ਹੋਈ ਹੈ, ਵੀ ਦੋ ਸ਼ਿਕਾਰੀਆਂ ਦੇ ਜਾਲ ਦੇ ਵਿੱਚ ਇਹ ਜੀ ਫਸਿਆ ਹੋਇਆ ਹੈ। ਇੱਕ ਪਾਸੇ ਮਾਇਆ ਨੇ ਇਹਦੇ ਵੱਲ ਤੀਰ ਸਿਨਿਆ ਹੋਇਆ ਤੇ ਦੂਜੇ ਪਾਸੇ ਕਾਲ ਨੇ ਫਾਹੀ ਇਹਦੇ ਲਈ ਤਿਆਰ ਕੀਤੀ ਹੋਈ ਹੈ ਵੀ ਕਦੋਂ ਇਹ ਮੇਰੇ ਪਾਸ ਆਵੇ ਤੇ ਮੈਂ ਇਸ ਨੂੰ ਇਸ ਫਾਹੀ ਵਿੱਚ ਫਸਾ ਕੇ ਲੈ ਜਾਵਾਂ।
ਬਾਲੂ ਕਨਾਰਾ ਤਰੰਗ ਮੁਖ ਆਇਆ, ਸੁਥਾਨ ਮੂੜ ਨਿਚਲ ਕਰ ਪਾਇਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜਾ ਸਰੀਰ ਹੈ ਬਾਲੂ ਕਨਾਰਾ ਤਰੰਗ ਮੁਖ ਆਇਆ, ਇਹ ਤੇ ਇਸ ਤਰ੍ਹਾਂ ਹੈ ਵੀ ਜਿਵੇਂ ਸਮੁੰਦਰ ਦੇ ਕੰਢੇ ਤੇ ਵੀ ਕੋਈ ਰੇਤ ਹੁੰਦੀ ਹੈ। ਬਾਲੂ ਕਿਨਾਰਾ, ਬਾਲੂ ਕਹਿੰਦੇ ਨੇ ਰੇਤ ਨੂੰ, ਜਿਵੇਂ ਕਿਸੇ ਸਮੁੰਦਰ ਦੇ ਕਿਨਾਰੇ ਤੇ ਬਾਲੂ ਰੇਤਾ ਹੁੰਦਾ ਹੈ ਵੀ ਜੇ ਕੋਈ ਉੱਥੇ ਆਪਣਾ ਘਰ ਬਣਾ ਲਵੇ, ਵੀ ਸਮੁੰਦਰ ਦੇ ਕੰਢੇ ਤੇ ਬੜਾ ਸੋਹਣਾ ਰੇਤਾ ਹੈ ਵੀ ਮੈਂ ਉੱਥੇ ਘਰ ਬਣਾ ਲਵਾਂ। ਸਤਿਗੁਰੂ ਕਹਿੰਦੇ ਨੇ ਜਿਹੜਾ ਬਾਲੂ ਦੇ ਕਿਨਾਰੇ ਤੇ ਸਮੁੰਦਰ ਦੇ ਕਿਨਾਰੇ ਤੇ ਰੇਤ ਵਿੱਚ ਘਰ ਉਸਾਰਿਆ ਹੁੰਦਾ ਤਰੰਗ ਮੁੱਖ ਆਇਆ, ਉਹ ਤੇ ਸਾਗਰ ਦੀਆਂ ਲਹਿਰਾਂ ਦੀ ਲਪੇਟ ਵਿੱਚ ਆਇਆ ਕਿ ਆਇਆ, ਪਤਾ ਨਹੀਂ ਕਦੋਂ ਸਮੁੰਦਰ ਦੀ ਛਲ ਆਉਂਦੀ ਹੈ ਤੇ ਜਿਹੜਾ ਸਮੁੰਦਰ ਦੇ ਕਿਨਾਰੇ ਤੇ ਰੇਤੇ ਦਾ ਘਰ ਬਣਾਇਆ ਹੋਇਆ ਤੇ ਉਸੇ ਵੇਲੇ ਉਸ ਨੂੰ ਰੋੜ ਕੇ ਲੈ ਜਾਂਦਾ ਹੈ। ਇਸੇ ਤਰ੍ਹਾਂ ਬਾਲੂ ਕਿਨਾਰਾ ਤਰੰਗ ਮੁੱਖ ਆਇਆ। ਹਜ਼ੂਰ ਕਹਿੰਦੇ ਨੇ ਇਹ ਜਿਹੜਾ ਸੰਸਾਰ ਹੈ ਬਈ ਇਹ ਤੇ ਇੱਕ ਬਾਲੂ ਕਿਨਾਰਾ ਹੈ, ਇੱਕ ਸਮੁੰਦਰ ਦਾ ਕੰਢਾ ਹੈ, ਬਈ ਪਤਾ ਨਹੀਂ ਕਦੋਂ ਇਹ ਕਾਲ ਰੂਪੀ ਦਰਿਆ ਦੀ ਲਹਿਰ ਵਿੱਚ ਇਸਨੇ ਆ ਜਾਣਾ, ਇਸ ਲਈ ਇਹਨੂੰ ਇਹ ਨਾ ਸਮਝੋ ਵੀ ਅਸੀਂ ਹਮੇਸ਼ਾ ਲਈ ਸੰਸਾਰ ਦੇ ਵਿੱਚ ਬਣੇ ਰਹਿਣਾ ਹੈ। ਅਥਵਾ ਬਾਲੂ ਕਿਨਾਰਾ ਬਈ ਜਿਵੇਂ ਕੋਈ ਕਿਸੇ ਦਰਿਆ ਦੇ ਕਿਨਾਰੇ ਤੇ ਕੋਈ ਬਿਰਸ਼ ਹੋਵੇ, ਬਾਲੂ ਕਿਨਾਰਾ ਤਰੰਗ ਮੁੱਖ ਆਇਆ, ਜਿਵੇਂ ਕਹਿੰਦੇ ਨਦੀ ਕਿਨਾਰੇ ਰੁਖੜਾ, ਜਿਵੇਂ ਨਦੀ ਦੇ ਕਿਨਾਰੇ ਤੇ ਕੋਈ ਰੁੱਖ ਹੋਵੇ, ਉਹ ਕਿਸੇ ਵੇਲੇ ਵੀ ਉਸ ਪਾਣੀ ਦੀ ਲਹਿਰ ਦੇ ਮੂੰਹ ਵਿੱਚ ਆ ਸਕਦਾ ਹੈ। ਇਸੇ ਤਰ੍ਹਾਂ ਸਾਡੇ ਸਰੀਰ ਦੀ ਹਾਲਤ ਹੈ, ਸੋ ਥਾਨ ਮੂੜ ਨਿਚਲ ਕਰ ਪਾਇਆ, ਪਰ ਇਸ ਮੂਰਖ ਨੇ ਉਹ ਜਿਹੜਾ ਅਸਥਾਨ ਹੈ ਭਾਵ ਨਦੀ ਦੇ ਕਿਨਾਰੇ ਤੇ ਜਾਂ ਸਮੁੰਦਰ ਦੇ ਕੰਢੇ ਤੇ ਜਿਹੜਾ ਰੇਤੇ ਵਾਲਾ ਸਥਾਨ ਹੈ ਉਹਨੂੰ ਇਸਨੇ ਅਚਲ ਕਰਕੇ ਪ੍ਰਾਪਤ ਕੀਤਾ ਹੈ, ਭਾਵ ਉਹਨੂੰ ਹਮੇਸ਼ਾ ਲਈ ਇਹਨੇ ਅਚਲ ਆਪਣਾ ਅਸਥਾਨ ਸਮਝਿਆ ਵੀ ਮੈਂ ਤੇ ਇੱਥੇ ਹਮੇਸ਼ਾ ਲਈ ਸੰਸਾਰ ਦੇ ਵਿੱਚ ਰਹਿਣਾ ਹੈ ਤੇ ਮੈਨੂੰ ਤੇ ਕੋਈ ਦੁਨੀਆ ਦੀ ਤਾਕਤ ਖਤਮ ਨਹੀਂ ਕਰ ਸਕਦੀ। ਤੇ ਉਸ ਰੇਤ ਦੇ ਕਿਨਾਰੇ ਨੂੰ, ਨਦੀ ਕਿਨਾਰੇ ਰੁਖੜੇ ਨੂੰ ਇਹਨੇ ਉਸ ਅਸਥਾਨ ਨੂੰ ਮੂਰਖ ਨੇ ਅਚਲ ਕਰਕੇ ਪ੍ਰਾਪਤ ਕੀਤਾ ਹੈ।
ਸਾਧ ਸੰਗ ਜਪਿਓ ਹਰ ਰਾਏ, ਨਾਨਕ ਜੀਵੈ ਹਰ ਗੁਣ ਗਾਏ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਸਾਧ ਸੰਗ ਜਪਿਓ ਹਰ ਰਾਏ, ਅਸੀਂ ਤੇ ਸਾਧ ਸੰਗਤ ਵਿੱਚ ਜਾ ਕੇ ਉਸ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ ਤੇ ਨਾਨਕ ਜੀਵੈ ਹਰ ਹਰ ਗੁਣ ਗਾਏ, ਤੇ ਮੈਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾ ਕੇ ਤੇ ਜੀ ਰਿਹਾ ਹਾਂ, ਤੇ ਤੁਸੀਂ ਵੀ ਭਾਈ ਸਾਧ ਸੰਗਤ ਵਿੱਚ ਜਾ ਕੇ ਵਾਹਿਗੁਰੂ ਦਾ ਨਾਮ ਜਪੋ ਤੇ ਨਾਲ ਵਾਹਿਗੁਰੂ ਦੀ ਸਿਫਤ ਸਲਾਹ ਕਰੋ, ਇਹਦੇ ਨਾਲ ਤੁਹਾਨੂੰ ਆਤਮਕ ਜੀਵਨ ਪ੍ਰਾਪਤ ਹੋਵੇਗਾ। ਆਤਮਕ ਜੀਵਨ ਇੱਕ ਐਸਾ ਜੀਵਨ ਹੈ ਜਿਹੜਾ ਕਦੀ ਨਾਸ ਨਹੀਂ ਹੁੰਦਾ, ਅਮਰ ਜੀਵਨ ਹੈ, ਇਸ ਲਈ ਉਹ ਸਤਸੰਗਤ ਦੁਆਰਾ ਤੁਹਾਨੂੰ ਪ੍ਰਾਪਤ ਹੋਵੇਗਾ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਸੁਣਿਆ ਤੇ ਇਹਨਾਂ ਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸਾਧ ਸੰਗ ਜਪਿਓ ਹਰ ਰਾਏ, ਨਾਨਕ ਜੀਵੈ ਹਰ ਗੁਣ ਗਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।